ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਕਵੀ ਦਾ ਦਿਲ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ। ਕਵੀ ਸਹਿਜ ਸੁਭਾਅ ਬਿਨਾਂ ਪ੍ਰਯੋਜਨ ਇੱਕ ਥਾਂ 'ਤੇ ਖੜ੍ਹਾ ਕਿਸੇ ਹੋਰ ਕੰਮ ਖੜ੍ਹਾ ਹੈ, ਕੁਝ ਸੌਦਾ ਲੈ ਰਿਹਾ ਹੈ, ਅਤੇ ਉੱਥੇ ਅਚਾਨਕ ਇੱਕ ਬੜੀ ਰੂਪਵਤੀ ਕੋਈ ਕੰਨਿਆ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬਸ ਇੱਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵੱਲ ਤੱਕਿਆ, ਅਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਜਾਂ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ। ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿੱਤਰਤਾ ਦੈਵਸਥਾ ਦੀ ਦਿਸੀ। ਇੱਕ ਇੰਨੇ ਬੜੇ ਅਸਗਾਰ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ। ਸਮਾਂ ਲੰਘ ਗਿਆ, ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ, ਪਰ 10 ਸਾਲ ਬਾਅਦ ਆਪ ਦੇ ਅੰਦਰੋਂ ਇੱਕ ਬਣਿਆ ਪੂਰਾ ਚਿੱਤਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਜਾਂ ਰੰਗ ਜਾਂ ਰੂਪ ਦੀ ਝਲਕ, ਪਲਕ, ਮਟਕ, ਅਦਾ, ਜੋ ਕੁਝ ਸੀ ਉਹ ਇਨ ਬਿਨਾਬ ਦੀ ਤਸਵੀਰ ਵਿੱਚ ਆਈ ਪਈ ਹੈ। ਆਪ ਨੇ ਨਹੀਂ ਕੁਛ ਕੀਤਾ, ਇਹ ਆਪ ਦੇ ਕਵੀ ਚਿੱਤ ਦੀ ਸਹਿਜ ਸੁਭਾਅ ਰਸਕ ਕਿਰਤ ਹੈ। ਇਉਂ ਸਹਿਜ ਸੁਭਾਅ ਆਪ ਮੁਹਾਰੀ ਕਵੀ ਚਿੱਤ ਦੀਆਂ ਕਾੜਾਂ ਹੁੰਦੀਆਂ ਹਨ। ਨਿੱਕਾ ਨਿੱਕਾ ਜਗਤ ਵਿੱਚੋਂ ਕੋਈ ਕੋਈ ਰੂਪ ਰੰਗ ਚੰਗਾ ਲੱਗਣਾ, ਬਸ ਇਹ ਅੱਠ ਪੈਰੀ ਠੱਕ ਠੱਕ ਹੈ ਜਿਹੜੀ ਬੁੱਤ ਕੱਢਦੀ ਹੈ। ਕਵਿਤਾ ਅਰਥਾਤ ਕਵੀ ਚਿੱਤ ਦੀ ਰਸਕ ਕਿਰਤ ਉਹ ਨਹੀਂ ਜਿਹੜੀ ਬਣ ਬਾਹਰ ਆਉਂਦੀ ਹੈ। ਜਿਸ ਵੇਲੇ ਬਣ ਕੇ ਚਿੱਤਰ ਅਥਵਾ ਬੁੱਤ ਬਾਹਰ ਆਇਆ, ਉਹ ਕਵਿਤਾ ਨਹੀਂ ਰਹਿੰਦੀ। ਉਹ ਤਾਂ ਜਗਤ ਵਿੱਚ ਹੋਰ ਲੱਖਾਂ ਜੁੱਸੇ ਵਾਲੀਆਂ ਸਰੀਰੀ ਸੌਣਪਾਂ ਵਾਂਗ ਇੱਕ ਅਸਥੂਲ ਸੌਣਪ ਹੈ, ਜਿਹੜੇ ਇੰਦਰੀਆਂ ਦੁਆਰਾ ਰਸ ਦੇ ਸਕਦੀ ਹੈ। ਕਵਿਤਾ ਸ਼ੁੱਧ ਅੰਦਰ ਦਾ ਕੋਈ ਜੀਵਨ ਰੰਗ ਹੈ, ਜਿਸ ਨੂੰ ਸਾਖੀ ਆਤਮਾ ਆਪਣੇ ਆਪ ਵਿੱਚ ਅਨੁਭਵ ਕਰਦਾ ਹੈ। ਹਾਂ, ਜਦ ਇੰਦਰੀਆਂ ਦੁਆਰਾ ਉਸ ਸੋਹਣੀ ਚੀਜ਼ ਨੂੰ, ਰਾਗ ਗੋਂਦ ਨੂੰ, ਚਿੱਤਰ ਨੂੰ, ਘਾੜ ਨੂੰ, ਗਾਉਣ ਵਾਲੀ ਕਿਸੇ ਸਨਅਤ ਨੂੰ ਜਦ ਮੁੜ ਅੰਦਰ ਰਸ ਰੂਪ ਕਰ ਲੈ ਜਾਈਏ, ਉਹ ਕਵਿਤਾ ਹੋ ਜਾਂਦੀ ਹੈ। ਕਵਿਤਾ ਤਾਂ ਕੈਫੀਅਤ ਦਾ ਨਾਂ ਹੈ, ਇੱਕ ਖਾਸ ਉੱਚੇ ਦਰਜੇ ਬਿਨ ਨੋਟ ਕਿਸੇ ਕੈਫ ਅਤੇ ਸਰੂਰ ਦਾ ਨਾਂ ਹੈ। ਕਵਿਤਾ ਜੀਵਨ ਦੀ ਇੱਕ ਅੰਦਰਲੀ ਰਸ ਭਰੀ ਅਵਸਥਾ ਦਾ ਨਾਂ ਹੈ। ਸੋਹਣੀਆਂ ਚੀਜ਼ਾਂ, ਰਾਗਾਂ, ਰੰਗਾਂ, ਬੁੱਤਾਂ, ਚਿੱਤਰਾਂ ਨੂੰ ਤੱਕ ਕੇ ਜਦ ਅੱਖਾਂ ਆਪ ਮੁਹਾਰੀਆਂ ਵਾਹ ਵਾਹ ਕਰਦੀਆਂ ਮਿਟ ਜਾਂਦੀਆਂ ਹਨ, ਅਤੇ ਸਵਾਦ ਜਿਸਮ ਅਤੇ ਤਵਚਾ ਸਾਰੀ ਵਿੱਚ ਇੱਕ ਕਾਮ ਭਰੀ ਖਿੱਚ ਵਾਂਗ ਫੈਲ ਜਾਂਦਾ ਹੈ, ਘੁਲ ਜਾਂਦਾ ਹੈ, ਅਤੇ ਦਿਲ ਸ਼ਉ ਦਰਿਆ ਹੋ ਵਗਦਾ ਹੈ, ਸਤੋ ਗੁਣ ਸ਼ਾਂਤੀ ਦਾ ਮੀਂਹ ਅੰਦਰ ਬਾਹਰ ਪੈਂਦਾ ਹੈ, ਅਤੇ ਅਨੰਤ ਰਸ ਦੀ ਚੰਚਲ ਬੇਬਲਤਾ ਵਿੱਚ ਇੱਕ ਵੱਜੀ ਰਸ ਸਮਾਧੀ ਦਾ ਰੰਗ ਆਉਂਦਾ ਹੈ, ਉਹ ਕਵਿਤਾ ਹੈ। ਸੁਣਪ ਦੀ ਖਿੱਚ ਖਾ ਕੇ ਰੋਮ ਰੋਮ ਦੇ ਖਿਚੀਣ ਦੀ ਬੇਚੈਨੀ ਦਾ ਜ਼ਿੰਦਾ ਰਸ ਹੈ ਜੀ। ਸੁਰਤ ਮਨ ਆਦਿ ਉਸ ਖਿੱਚ ਵਿੱਚ ਸਦਾ ਅਫੁਰ ਅਡੋਲ, ਜਲ ਵਿੱਚ ਮੀਨ ਵਾਂਗ ਰਸ ਭਿੱਜੇ, ਰਸ ਗੁੱਜੇ, ਰਸ ਡੁੱਬੇ, ਰਸ ਰੂਪ ਆਉਂਦੇ ਹਨ। ਪਰ ਨਿਸਲਤਾ ਅਤੇ ਸਮਾਧੀ ਦੀ ਅਵਸਥਾ ਹੈ ਜਿਹੜੀ ਆਪਣੀ ਅੰਦਰਲੀ ਰਸਕ ਸੁਤੰਤਰਤਾ ਅਤੇ ਆਤਮ ਰਸਲੀਨਤਾ ਵਿੱਚ ਬੇਪਰਵਾਹ ਹੋ ਠਹਿਰ ਚੁੱਕੀ ਹੈ, ਟਿਕ ਗਈ ਹੈ। ਰਸ ਦੀ ਫੁਹਾਰ ਨੈਣਾ ਥੀ ਵਹਿੰਦੀ ਆਉਂਦੀ ਹੈ, ਹੋਠ ਖੁੱਲ੍ਹੇ ਆਉਂਦੇ ਹਨ, ਅਤੇ ਉਹਨਾਂ ਥੀ ਭਰੇ ਰਸ ਮਨੁੱਖ ਦਾ ਰੰਗ ਅਤੇ ਲਾਲੀਆਂ ਬਾਹਰ ਚੋਰੀਆਂ ਆਉਂਦੀਆਂ ਹਨ। ਉਸ ਵਕਤ ਉਹ ਕਵਿਤਾ ਦੇ ਆਵੇਸ਼ ਵਿੱਚ ਉਹਦੀ ਨਾੜ ਨਾੜ ਗਾ ਉੱਠਦੀ ਹੈ, ਉਹਦੀ ਛੋ ਰਾਗ ਗੋਂਦ ਹੁੰਦੀ ਹੈ, ਉਹਦੀ ਤੱਕ ਵਿੱਚ ਅਸਰ ਹੁੰਦਾ ਹੈ। ਜੀਵਨ ਦੀ ਕੋਈ ਅਵਸਥਾ ਜਿਸ ਵਿੱਚ ਇਹ ਰੱਬੀ ਦੈਵੀ ਛੋ ਹੈ, ਉਹ ਕਵਿਤਾ ਦੀ ਅਵਸਥਾ ਹੈ। ਉਸ ਥੀ ਹੇਠਾਂ ਭਾਵੇਂ ਕਿੰਨਾ ਢੋਲ ਟਮੱਕਾ ਹੋਵੇ, ਕੁਛ ਹੋਵੇ, ਕਵਿਤਾ ਨਹੀਂ ਹੋ ਸਕਦੀ, ਭਾਵੇਂ ਕੋਈ ਸਿਰ ਥੀ ਪੈਰ ਤੱਕ ਉਲਟਾ ਪਿਆ ਹੋਵੇ। ਸੋ ਕਵੀ ਚਿੱਤ ਸਦਾ ਆਪ ਮੁਹਾਰੀ ਨਿਸਲਤਾ ਵਿੱਚ ਆਉਂਦੀ ਹੈ। ਭੋਲੇ ਭਾਏ ਮਿਲੇ ਰਗੁਰਾਇਆ, ਉਹਦੇ ਜੀਵਨ ਦੀ ਜਿਗਰੀ ਲੋੜ ਇਹ ਹੈ, ਅਤੇ ਇਹ ਸੂਝ ਉਹਨੂੰ ਰੱਬ ਨੇ ਆਪ ਮੁਹਾਰੀ ਦਿੱਤੀ ਹੁੰਦੀ ਹੈ। ਸਰਲਤਾ ਜਾਂ ਅੰਦਰ ਦੇ ਗੂੜੇ ਰੰਗ ਦੀ ਸੱਚਾਈ ਜਿਹਨੂੰ ਕਹਿੰਦੇ ਹਨ, ਉਹ ਅਡੋਲ ਜਿਹੀ ਅਵਸਥਾ ਵਿੱਚ ਉਹਦੀ ਤਬੀਅਤ ਦਾ ਰੰਗ ਹੁੰਦਾ ਹੈ। सारा दिसदा जगत उदे दिल शीशे ते पै पै बारले दी अनात्मता त्याग के अंतरीव दी आत्मा बनदा है। ते किसी पदार्थ दा बारों उठ के साडे अंदर वड़न ते वड़ के अपदारत हो साडे चित दे लोड़ींदे रस विच समा जाण दा नां रस है। फिर दोहरा दईए, ते किसी पदार्थ दा बारों उठ के साडे अंदर वड़न ते वड़ के अपदारत हो साडे चित दे लोड़ींदे रस विच समा जाण दा नां रस है। एक समा कवि ते छा जांदा है जद कुल चीज़ां रब रूप विच लीन हो रब विच समा रब रूप हो जांदियां हन। ओ घड़ी जिहड़ी कवि नैणा फकीर नैणा दे सदके बख्शे होए बंदियां दे सदके हर चीज़ उत्ते जोबन वांग आउंदी है, ओ कुछ थीण अथीण होण अणहोण जेदा वेला रंग रसदा है, ओही रस है। ए भेद केवल सच्चा रस किरत वाला पारखी चित जान सकता है। आपां नूं तां किसी ख्वाहिश या संकल्प दे फलीभूत होण विच रस मिलदा है। चाहवान नूं तीमी मरद दा मिलाप, भुखे नूं रोटी, विछड़े बच्चे नूं मां, गरीब नूं तन, राजे नूं बादशाही, सिपाही नूं मैदान जंग, गुलाम नूं मालक दी खुशी, इलम वाले नूं ओदी अनेक लोड़ां दी पूर्णता आदि, जिन्हां नूं हिंदुस्तान वासियां ने शिंगार वैराग्य करणा आदि रसां विच वंडिया है, ਉਹ ਰਸ ਨਹੀਂ ਹਨ। ਉਹ ਤਾਂ ਇਨਸਾਨੀ ਫਿਤਰਤ ਦੇ ਵਲਵਲਿਆਂ ਦੇ ਉਤਾਰ ਚੜ੍ਹਾਅ ਆਦਿ ਹਨ। ਇਹ ਪੁਰਾਣੇ ਲੋਕ ਚਿੱਤ ਦੇ ਪਲ ਛਿੰਨ ਦੇ ਟਿਕਾ ਭੋਗਾਂ ਆਦਿ ਦੀ ਖੁਸ਼ੀ ਵਿੱਚ ਆਏ ਟਿਕਾ ਨੂੰ ਰਸ ਮੰਨਦੇ ਹਨ। ਰਸਕ ਕਿਰਤ ਅਰਥਾਤ ਕਵਿਤਾ ਤਦ ਆਰੰਭ ਹੁੰਦੀ ਹੈ ਜਦ ਇਨਸਾਨੀ ਫਿਤਰਤ, ਜਿਹਦਾ ਠੀਕ ਨਾਂ ਹੈਵਾਨੀ ਫਿਤਰਤ ਹੈ, ਅਤੇ ਸਾਡੀ ਅਤੇ ਪਸ਼ੂਆਂ ਦੀ ਇੱਕੋ ਜਿਹੀ ਸਾਂਝੀ ਫਿਤਰਤ ਹੈ, ਚੜ੍ਹ ਜਾਂਦੀ ਹੈ। ਸ਼ਿੰਗਾਰ ਵੈਰਾਗਯ ਬੀਰ ਅਤੇ ਕਰੁਣਾ ਰਸ ਆਦਿ ਸਭ ਹੈਵਾਨਾਂ ਪਰ ਵੀ ਆਉਂਦੇ ਹਨ। ਹੈਵਾਨ ਜਦ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਦ ਉਹ ਬੇਹੋਸ਼ੀ ਦੀ ਹੋਸ਼ ਆਉਂਦੀ ਹੈ, ਤਦ ਉਹ ਤਬੀਅਤ ਦੀ ਸਫਾਈ, ਸਰਲਤਾ, ਆਪ ਮੁਹਾਰਤਾ, ਸਹਿਜ ਸੁਭਾਅ, ਨਿਸ਼ਲਤਾ, ਅਗਿਆਤ ਜਿਹੀ ਮਗਨਤਾ, ਜੀਂਦੀ ਮੌਤ ਵਰਗੀ ਅਠਪੈਰੀ ਬੇਸੁੱਧਤਾ ਜਿਹੀ ਵਾਲੀ ਜੀਵਨ ਉਚਿਆਈ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਕਵੀ ਚਿੱਤ ਦਾ ਕਰਾਮਾਤੀ ਸਿਕੰਦਰੀ ਜਾਮੇ ਜਾਮ ਥੀ ਵੱਧ ਕਰਤਾਰੀ ਕਰਾਮਾਤ ਵਾਲਾ, ਕਾਦਰੀ ਤਾਕਤ ਵਾਲਾ, ਆਵੇਸ਼ ਗ੍ਰਹਿਣ ਕਰਨ ਵਾਲਾ, ਅਕਸੀ ਸ਼ੀਸ਼ੇ ਵਰਗਾ ਗੁਣ, ਸੋਣਬ ਦੇ ਪ੍ਰਕਾਸ਼ ਦੇ ਅਸਰਾਂ ਦਾ ਜਾਣੂ ਅਤੇ ਚੋਣੂ ਅਤੇ ਭੌਂ ਵਰਗਾ ਉਪਜਾਊ ਆਦਿ ਗੁਣਾਂ ਵਾਲਾ ਹੋ ਨਿਖਰਦਾ ਹੈ। ਇਸ ਆਲੀਸ਼ਾਨ ਉਚਾਈ ਵਾਲੀ ਕਵਿਤਾ ਅਰਥਾਤ ਸਾਧ ਬਚਨ ਜਿਹੜਾ ਕਿ ਸਦਾ ਅਟਲਾਦਾ ਹੁੰਦਾ ਹੈ, ਬਾਣੀ ਹੁੰਦੀ ਹੈ, ਨਿਰੋਲ ਆਤਮਤਾ ਹੁੰਦੀ ਹੈ, ਇੱਥੇ ਤੇ ਅੱਗੇ ਸਹਾਇਕ ਆਉਂਦੀ ਹੈ, ਮੌਤ ਥੀ ਪਰੇ ਦੇਸ਼ ਦੀ ਉਹ ਜੀਵਨ ਸਵਾਸ ਦਾ ਅੰਦਰਲਾ ਗੀਤ ਹੈ। ਕਵਿਤਾ ਸਿਰਫ ਅੰਦਰ ਦੀ ਅਵਸਥਾ ਦਾ ਨਾਂ ਹੈ, ਜਿਸ ਵਿੱਚ ਧੁਰੀ ਬਾਣੀ ਆਪ ਮੁਹਾਰੀ ਰੋਮ ਰੋਮ ਵਿੱਚ ਪਰੋਈ ਬੋਲਦੀ ਹੈ। ਇਉਂ ਅਸੀਂ ਆਪਣੀ ਬੋਲੀ ਵਿੱਚ ਕੁਛ ਦੱਸ ਸਕਦੇ ਹਾਂ ਕਿ ਕਵਿਤਾ ਰੱਬੀ ਚਰਿੱਤਰ ਹੈ। ਇਹ ਰੱਬ ਹੋਣ ਦਾ ਇੱਕ ਸਵਾਦ ਹੈ, ਜਿਹੜਾ ਬੰਦੇ ਨੂੰ ਬੰਦਾ ਕਹਿ ਕੇ ਬੰਦੇ ਦੇ ਰੂਪ ਵਿੱਚ ਨਹੀਂ ਆ ਸਕਦਾ। ਕਵਿਤਾ ਲਿਖਣ ਜਾਂ ਗਾਉਣ ਵਾਲੀ ਚੀਜ਼ ਨਹੀਂ, ਆਵੇਸ਼ ਹੈ, ਜਿਹਨੂੰ ਕੁੱਲ ਰਸਿਕ ਕਿਰਤਾਂ ਗਾਉਂਦੀਆਂ ਹਨ, ਕੁੱਲ ਨਾਚ ਨੱਚਦੇ ਹਨ, ਕੁੱਲ ਜੀਵਨ ਦੇ ਸਿੱਟੇ ਸਿੱਧੇ ਉੱਚੇ ਹੋ ਟੋਲਦੇ ਹਨ। ਅਤੇ ਇਸ ਥੀ ਥੱਲੇ ਦੀ ਸਭ ਕਵਿਤਾ, ਜਿਸ ਵਿੱਚ ਕੁੱਲ ਦੁਨੀਆਂ ਦੇ ਕਵੀ ਚਿੱਤਰਕਾਰ ਆਦਿਕਾਂ ਦੀਆਂ ਕਰਨੀਆਂ ਹਨ, ਕਾਲੀਦਾਸ ਅਤੇ ਸ਼ੇਕਸਪੀਅਰ ਆਦਿ ਸਭ ਇੱਕ ਸਕੂਲ ਦੇ ਮੁੰਡੇ ਹਨ, ਜਿਹੜੇ ਆਪਣੇ ਇਸ ਯਤਨ ਵਿੱਚ ਹਨ ਕਿ ਕਿਸੇ ਤਰ੍ਹਾਂ ਕਵਿਤਾ ਦੇ ਰੱਬੀ ਰੰਗ ਨੂੰ ਪਹੁੰਚ ਸਕੀ। ਜਿਵੇਂ ਕਣਕ ਦਾ ਸਿੱਟਾ ਪ੍ਰਕਾਸ਼ ਨੂੰ ਤੱਕਣ ਦੀ ਤਾਂਘ ਵਿੱਚ ਸਿਰ ਉੱਚਾ ਕਰਦਾ ਹੈ, ਤਿਵੇਂ ਇਹ ਸਭ ਹੈਵਾਨ, ਇਨਸਾਨ, ਕਵੀ ਸੂਰਜ ਨੂੰ ਤੱਕਣ ਦੀ ਚਾਹ ਵਿੱਚ ਸਿਰ ਕੱਢ ਰਹੇ ਹਨ। ਪਰ ਜਿਸ ਅਰਥ ਵਿੱਚ ਕਵੀ ਚਿੱਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਅਰਥ ਵਿੱਚ ਇਹ ਵੱਡੇ ਵੱਡੇ ਦੁਨੀਆਂ ਦੇ ਮੰਨੇ ਪਰਮੰਨੇ ਕਵੀ ਹੈਵਾਨੀ ਵਲਵਲੀਆਂ ਵਿੱਚ ਬਸ ਵੱਡੇ ਹਨ। ਇਹਨਾਂ ਦੀ ਅੰਤਰਯਾਮਤਾ ਬਸ ਹੈਵਾਨ ਰੂਪੀ ਕੀੜੀਆਂ ਦੇ ਦਿਲਾਂ ਤੱਕ ਹੈ। ਹੈਵਾਨ ਇਨਸਾਨੀ ਫਿਤਰਤ ਦੇ ਕਾਂਬਿਆਂ ਅਤੇ ਰੰਗ ਨੂੰ ਆਪਣੇ ਅੰਦਰ ਭਰ ਭਰ ਬਾਹਰ ਕੱਢਣਾ ਅਤੇ ਇਉਂ ਆਪਣੇ ਜੇ ਹੈਵਾਨਾਂ ਦੇ ਭਾਵਾਂ ਤੋਂ ਜਾਣੂ ਹੋਣਾ ਬਸ ਇਸ ਸੁਰਖਾਬ ਦਾ ਪਰ ਹੈ। ਇਹ ਲੋਕ ਹੀ ਆਪਣੀ ਪਗੜੀ ਵਿੱਚ ਲਗਾ ਸਮਝਦੇ ਹਨ ਕਿ ਇੱਕ ਸੀਮਾ ਹੋ ਗਈ। ਕੀ ਇਹ ਸਹਿਵਾਨ ਥੀ ਅਸੀਂ ਅੱਗ ਥੱਕ ਨਹੀਂ ਗਏ? ਕਿ ਅੱਜ ਤੱਕ ਦੀਆਂ ਕਰਤੂਤਾਂ ਇਹਦੇ ਇਤਿਹਾਸ ਵਿੱਚ ਸਾਰੀਆਂ ਫਾਸ਼ ਨਹੀਂ ਹੋ ਗਈਆਂ? ਕਿ ਇਹ ਨਿਰੀ ਮਿੱਟੀ ਦੀ ਟੋਕਰੀ ਅਤੇ ਨਿਰਾਪੁਰਾ ਹੈਵਾਨ ਥੀ ਵੱਧ ਹੋਰ ਕੁਛ ਬਿਨਾਂ ਵਾਹਿਗੁਰੂ ਦੇ ਬਖਸ਼ਿਸ਼ ਕਦੀ ਹੋ ਸਕਦਾ ਹੈ? ਅਸੀਂ ਤਾਂ ਇਸ ਹੈਵਾਨ ਨੂੰ ਧਰਤ ਉੱਤੇ ਛੱਡ ਕੇ ਜ਼ਰਾ ਉੱਤੇ ਹਵਾ ਵਿੱਚ ਚੜ੍ਹ ਕੇ ਦੇਵਤਾ ਮੰਡਲ ਦੇ ਅੰਦਰਲੇ ਦਿਲਾਂ ਦੀ ਖਬਰ ਲੋਚਦੇ ਹਾਂ। ਸਾਨੂੰ ਹੈਵਾਨ ਫਿਤਰਤ ਦੇ ਅੰਦਰ ਰਲੇ ਭੇਦਾਂ ਨੂੰ ਜਾਣਨ ਦੀ ਬਾਹਲੀ ਲੋੜ ਨਹੀਂ। ਆਦਮੀ ਦਾ ਪੜ੍ਹਨ ਦਾ ਸਭ ਤੋਂ ਵੱਡਾ ਵਿਸ਼ਾ ਜਿਹੜਾ ਕਿਹਾ ਜਾਂਦਾ ਹੈ ਆਦਮੀ ਹੈ। ਉਹ ਆਦਮੀ ਹੈਵਾਨ ਨਹੀਂ, ਉਹ ਆਪੇ ਦਿਓ ਬੰਦਾ ਹੈ। ਜੇ ਇਸ ਭੇਦ ਨੂੰ ਹੈਵਾਨ ਆਦਮੀ ਕਰਕੇ ਸਮਝਿਆ ਜਾਂਦਾ ਹੈ ਤਾਂ ਗਲਤ ਹੈ। ਉਹ ਰਸ ਆਦਮੀ ਹੈ, ਉਹ ਰੱਬ ਰੂਪ ਹੈ। ਸਭ ਤੋਂ ਵੱਡਾ ਵਿਸ਼ਾ ਸਾਡੇ ਪੜ੍ਹਨ ਯੋਗ ਰੱਬ ਹੈ। ਕਵਿਤਾ ਅਰਥਾਤ ਕਵੀ ਚਿੱਤ ਦੀ ਨਿਸ਼ਚਲ ਅਵਸਥਾ ਰੱਬ ਰੂਪ ਅੱਗੇ ਵਿਛਿਆ ਸ਼ੀਸ਼ਾ ਹੈ, ਜਿਸ ਉੱਪਰ ਇਸ ਹੈਵਾਨੀ ਦੁਨੀਆਂ ਵਿੱਚੋਂ ਨਿਰੇ ਅਤੇ ਨਿਰੋਲ ਰੱਬ ਕਿਣਕੇ ਨਿਖਾਰ ਕੇ ਅੰਦਰ ਲਏ ਜਾਂਦੇ ਹਨ। ਉੱਥੇ ਸਫਟਕ ਮਣੀ ਵਾਲੀ ਪਾਰਦਰਸ਼ਤਾ ਹੈ। ਸਥੂਲ ਮਾਇਆਵੀ ਜਗਤ ਦੀ ਮੈਲ ਉੱਥੇ ਰਹਿ ਨਹੀਂ ਸਕਦੀ। ਸੋਹਣਾ ਕਵੀ ਚਿੱਤ ਸ਼ੇਕਸਪੀਅਰ ਵਾਂਗੂ ਲੇਡੀ ਮੈਕਬਥਾਂ ਦੇ ਹੈਵਾਨੀਅਤ ਨਾਲ ਰਗੜ ਖਾਣ ਦੇ ਆਪਣੀ ਉਚਾਈ ਕਰਕੇ ਅਸਮਰੱਥ ਹੁੰਦਾ ਹੈ। ਕਵੀ ਚਿੱਤ ਉਸ ਗੰਧ ਵਿੱਚ ਜਾ ਕੇ ਬਦਬੋ ਨਾਲ ਮਰਨ ਤੱਕ ਪਹੁੰਚਦਾ ਹੈ। ਮੰਨਿਆ ਕਿ ਸ਼ੇਕਸਪੀਅਰ ਨੂੰ ਪੜ੍ਹ ਕੇ ਹੈਵਾਨੀ ਇਨਸਾਨ ਨਾਲ ਅਤੇ ਦੁਨੀਆਂ ਦੀਆਂ ਅਕਲਾਂ ਸ਼ਕਲਾਂ ਨਕਲਾਂ ਚੰਗਿਆਈਆਂ ਬੁਰਿਆਈਆਂ ਨਾਲ ਬੜੀ ਵਾਕਫੀ ਹੋ ਜਾਂਦੀ ਹੈ। ਪਰ ਅਸੀਂ ਤਾਂ ਦੁਨੀਆਦਾਰਾਂ ਦੀ ਹੈਵਾਨੀ ਅਕਲ ਅਤੇ ਹੈਵਾਨੀ ਕਰਤੂਤਾਂ ਖਿਆਲਾਂ ਵਲਵਲਿਆਂ ਥੀ ਅੱਕੇ ਹੋਏ। ਅਸੀਂ ਇਹ ਇਲਮ ਨਹੀਂ ਲੋਚਦੇ ਜਿਹੜਾ ਸ਼ੇਕਸਪੀਅਰ ਆਦਿ ਸਾਨੂੰ ਮੱਲੋ ਮੱਲੀ ਵੀ ਸਾਡੇ ਅੰਦਰ ਵਾੜਦੇ ਹੋਣ। ਕਵੀ ਉਹ ਇਸ ਅੰਸ਼ ਵਿੱਚ ਕਹੇ ਜਾ ਸਕਦੇ ਹਨ ਕਿ ਜਿਸ ਤਰ੍ਹਾਂ ਕਵੀ ਦਾ ਚਿੱਤ ਰੱਬੀ ਵਲਵਲਿਆਂ ਅਤੇ ਝਾਵਲਿਆਂ ਨੂੰ ਆਪਣੇ ਅੰਦਰ ਸਿੰਜਰ ਸਿੰਜਰ ਨਵੀਂ ਤਰ੍ਹਾਂ ਮੁੜ ਉਹਨਾਂ ਬੀਆਂ ਦਾ ਉਪਜਾਊ ਹੁੰਦਾ ਹੈ, ਇਉਂ ਹੀ ਸ਼ੇਕਸਪੀਅਰ ਅਤੇ ਕਾਲੀਦਾਸ ਆਦਿ ਦਾ ਚਿੱਤ ਹੈਵਾਨ ਆਦਮੀ ਅਤੇ ਹੈਵਾਨ ਕੁਦਰਤ ਦੇ ਸਾਏ ਆਪਣੇ ਅੰਦਰ ਲੈ ਕੇ ਵਿਹਲੀਆਂ ਘਾੜਾਂ ਕਰ ਬਾਹਰ ਲੈ ਆਉਂਦੇ ਹਨ। ਇੱਕ ਕਵੀ ਦੁਨੀਆ ਦੀ ਇੱਕ ਨਈ ਪਰ ਆਪਣੇ ਚਿੱਤ ਉਪਜੀ ਦੁਨੀਆ ਦੀ ਤਸਵੀਰਾਂ ਖਿੱਚ ਖਿੱਚ ਸਾਹਮਣੇ ਰੱਖਦੇ ਹਨ। ਪਰ ਜਿਸ ਕਵੀ ਚਿੱਤ ਦਾ ਅਸੀਂ ਜ਼ਿਕਰ ਕਰਦੇ ਹਾਂ ਉਸ ਲਈ ਜਿਵੇਂ ਹੈਵਾਨ ਆਦਮੀ ਦੇ ਰੂਪ ਰੰਗ ਅਤੇ ਹੈਵਾਨ ਕੁਦਰਤ ਦੇ ਰੂਪ ਰੰਗ ਇੱਕ ਉਪਜਾਊ ਰਸਕ ਕਿਰਤ ਦੀ ਸਮੱਗਰੀ ਹਨ, ਤਿਵੇਂ ਹੀ ਇਹਨਾਂ ਕਵੀਆਂ ਦੇ ਚਲਿੱਤਰ ਵੀ ਰੂਪ ਰੰਗ ਆਦਿ ਲਾਏ ਮਾਇਆਵੀ ਸਮੱਗਰੀ ਹਨ। ਇਸ ਸਮੱਗਰੀ ਵਿੱਚੋਂ ਕਵੀ ਚਿੱਤ ਰੱਬੀ ਸੁਹਣਪ ਰੱਬੀ ਦਿਲ ਦੇ ਗੁਣਾਂ ਦੇ ਹੀਰੇ ਪਰਮਾਣੂਆਂ ਨੂੰ ਆਪ ਮੁਹਾਰਾ ਅਲੱਗ ਕਰਕੇ ਆਪਣੇ ਅਕਹਿ ਰਸ ਦੀ ਕਰਤਾਰਤਾ ਨੂੰ ਸਿੱਧ ਕਰਦਾ ਹੈ। ਪਰ ਕਵੀ ਚਿੱਤ ਸਦਾ ਰੱਬੀ ਚਿੱਤ ਦੇ ਅੰਦਰ ਹੀ ਹਿਲਜੁਲ ਨਾਲ ਇੱਕ ਸੁਰ ਹੁੰਦਾ ਹੈ ਅਤੇ ਸ਼ੇਕਸਪੀਅਰ ਕਾਲੀਦਾਸ ਆਦਿ ਹੈਵਾਨ ਮੰਡਲ ਦੇ ਅੰਦਰ ਹੀ ਹਿਲਜੁਲ ਨਾਲ ਇੱਕ ਸੁਰ ਹੁੰਦੇ ਹਨ। ਚਿੱਤ ਦੇ ਸ਼ੀਸ਼ੇ ਵਿੱਚ ਫਰਕ ਹੈ। ਜਿੱਥੇ ਸ਼ੇਕਸਪੀਅਰ ਆਦਿ ਆਪਣੇ ਚੌਗਿਰਦੇ ਦੀ ਜੀਵਨ ਹਿਲਜੁਲ ਦੇ ਅਸਰਾਂ ਹੇਠ ਆਉਂਦੇ ਹਨ, ਉਸ ਥੀ ਉਲਟ ਕਵੀ ਆਪਣੇ ਚੌਗਿਰਦਾਂ ਦੇ ਅਸਰਾਂ ਥੀ ਆਜ਼ਾਦ ਤਬੀਅਤ ਹੁੰਦਾ ਹੈ। ਸੋਨੇ ਦੀ ਡਲੀ ਚਾਹੇ ਠੋਸ ਚਾਹੇ ਪਿਘਲੀ ਹੋਵੇ, ਚਾਹੇ ਚਿੱਕੜ ਵਿੱਚ ਹੋਵੇ ਚਾਹੇ ਰਾਜ ਸਿੰਘਾਸਣਾ 'ਤੇ, ਆਪਣੇ ਅੰਦਰ ਕਦੀ ਮੈਲ ਬਣਨ ਨਹੀਂ ਦਿੰਦੀ। ਤਿਵੇਂ ਹੀ ਕਵੀ ਚਿੱਤ ਕੁਛ ਐਸਾ ਦ੍ਰਿੜ ਆਤਮਤਾ ਆਤਮਸਤਾ ਆਤਮ ਰਸਤਾ ਵਿੱਚ ਜੀਂਦਾ ਹੈ ਕਿ ਚਾਹੇ ਤ੍ਰੇਲ ਵਾਂਗੂ ਕਿਣਕਾ ਕਿਣਕਾ ਇੱਕ ਫੁਹਾਰ ਜਿਹੇ ਰੂਪ ਵਿੱਚ ਵਗ ਤੁਰੇ, ਚਾਹੇ ਹਿਮਾਲਾ ਦੀ ਬੱਜਰ ਚਟਾਨਾਂ ਵਾਂਗ ਸਿੱਧਾ ਉੱਚਾ ਹੋ ਤੁਰੇ, ਉਹ ਆਪਣੇ ਸੁਭਾਅ ਨੂੰ ਸਦਾ ਕਾਇਮ ਹੁੰਦਾ ਹੈ। ਹਵਾ ਗਰਮੀ ਸਰਦੀ ਹੈਵਾਨੀ ਵਲਵਲਿਆਂ ਅਤੇ ਕਾਂਬਿਆਂ ਇੰਦਰੀਆਂ ਦੀ ਪ੍ਰਬਲ ਲੋੜਵੰਦੀਆਂ ਖਿੱਚਾਂ ਦੇ ਤੁਣਕੇ ਆਦਿ ਸਭ ਆਪਣੇ ਅਸਰ ਪਾਉਂਦੇ ਹਨ। ਪਰ ਜਿਵੇਂ ਬਦਲਾਂ ਦੀਆਂ ਸ਼ਕਲਾਂ ਭਾਵੇਂ ਨੀਲੇ ਤਣੇ ਖੜ੍ਹੇ ਆਕਾਸ਼ ਨੂੰ ਘੜੀ ਦੀ ਘੜੀ ਜਿੰਨਾ ਭਰਨ ਜਾਂ ਆਸ਼ਕਤ ਕਰਦੀਆਂ ਦਿਸਣ, ਪਰ ਆਕਾਸ਼ ਇਸ ਤਰ੍ਹਾਂ ਦੇ ਸਦਮੇ ਚੱਲਦਾ ਹੋਰ ਹੋਰ ਨਵੀਂ ਨਵੀਂ ਆਪਣੀ ਆਤਮ ਸਵੈਜ ਵਿੱਚ ਮੁੜ ਮੁੜ ਨਿਖੜਦਾ ਹੈ। ਇਉਂ ਇਹ ਸਭ ਬਦਲ ਸ਼ਕਲਾਂ ਬਦਲ ਰੰਗ ਬਦਲਾਂ ਅਤੇ ਬਿਜਲੀਆਂ ਦੀ ਕਨਕੋਰ ਮੀਹਾਂ ਦੇ ਸ਼ੋਰ ਵਨ ਵਨ ਸਵੇਰ ਸ਼ਾਮ ਦੀਆਂ ਪਲ ਛਿਣ ਹੁੰਦੀਆਂ ਸੁਣਪਣਾ ਆਕਾਸ਼ ਦੇ ਗਹਿਣੇ ਬਣ ਜਾਂਦੇ ਹਨ। ਸ਼ਿੰਗਾਰ ਵੈਰਾਗਯ ਬੀਰ ਅਤੇ ਕਰੁਣਾ ਰਸ ਆਦਿ ਸਾਡੇ ਕਵੀ ਦੇ ਅਲੰਕਾਰਿਕ ਰੰਗ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।